ਸੋ ਪਾਈਐ ਗੁਰ ਗੂੰਜ ਬਜਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ। ਗੁਰੂ ਰੂਪ ਸਾਹਿਬ ਸੰਗਤ ਜੀ, ਆਪ ਦੀ ਅਤਿਅੰਤ ਵਡਭਾਗੇ ਹੋ ਜੋ ਕਿ ਸਤਿਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਦੇ ਮਹਾਂਵਾਕ ਅਨੁਸਾਰ ਅੰਮ੍ਰਿਤ ਵੇਲੇ ਦੇ ਦੀਵਾਨ ਦੀਆਂ ਹਾਜ਼ਰੀਆਂ ਭਰ ਰਹੇ ਹੋ। ਗੁਰੂ ਕੀ ਅੰਮ੍ਰਿਤਮਈ ਬਾਣੀ, ਪੰਜਾਂ ਬਾਣੀਆਂ ਦੇ ਨਿਤਨੇਮ, ਆਸਾ ਜੀ ਦੀ ਵਾਰ ਦੇ ਕੀਰਤਨ ਸਰਗਮ ਕੀਤੇ ਹਨ। ਕੁਝ ਸਮੇਂ ਵਾਸਤੇ ਫਿਰ ਆਪਣੀਆਂ ਮਨ ਬਿਰਤੀਆਂ ਨੂੰ ਗੁਰੂ ਕੇ ਚਰਨਾਂ ਨਾਲ ਜੋੜੀਏ। ਜੋ ਅੰਮ੍ਰਿਤਮਈ ਗੁਰਬਾਣੀ ਦੀ ਲੜੀਵਾਰ ਕਥਾ ਚੱਲ ਰਹੀ ਹੈ, ਇਸ ਕਥਾ ਦਾ ਆਨੰਦ ਮਾਣੀਏ। ਸਤਿਗੁਰੂ ਮਹਾਰਾਜ ਜੀ ਨੇ ਬਖਸ਼ਿਸ਼ ਕਿਰਪਾ ਕੀਤੀ ਹੈ ਕਲਯੁਗੀ ਜੀਵਾਂ ਦੇ ਉੱਤੇ, ਜੋ ਇਹ ਪਾਵਨ ਅਸ਼ਟਪਦੀਆਂ ਗੁਰੂ ਅਮਰਦਾਸ ਸਾਹਿਬ ਜੀ ਨੇ ਉਚਾਰਨ ਕੀਤੀਆਂ ਹਨ। ਆਓ ਮਹਾਰਾਜ ਸਾਹਿਬ ਜੀ ਦੇ ਪਵਿੱਤਰ ਚਰਨਾਂ ਵਿੱਚ ਸੁਰਤੀ ਜੋੜ ਕਰਕੇ ਇਹਨਾਂ ਪਾਵਨ ਅਸ਼ਟਪਦੀਆਂ ਦੀ ਕਥਾ ਸਰਵਣ ਕਰੀਏ। ਪਿਆਰ ਨਾਲ ਆਖੀਏ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਪੈ ਥੈ ਸਭ ਰੱਖਿਓਨ, ਕਿਛ ਕਹਿਣ ਨਾ ਜਾਈ। ਅਕਾਲ ਪੁਰਖ ਵਾਹਿਗੁਰੂ ਜੀ ਨੇ ਸਾਰਾ ਕੁਝ ਆਪਣੇ ਕੋਲ ਰੱਖਿਆ ਹੋਇਆ ਹੈ, ਦਾਤਾਂ ਉਹਦੇ ਹੱਥ ਵਿੱਚ ਹਨ, ਜਿਸ ਨੂੰ ਜੋ ਮਰਜ਼ੀ ਦੇ ਦੇਵੇ। ਜੋ ਕੁਛ ਵਾਹਿਗੁਰੂ ਕਿਸੇ ਨੂੰ ਦਿੰਦਾ ਹੈ ਉਹੀ ਉਸਨੂੰ ਮਿਲਦਾ ਹੈ। ਪਰਮਾਤਮਾ ਦੇ ਦਿੱਤੇ ਤੋਂ ਬਿਨਾਂ ਭਾਵੇਂ ਕੋਈ ਇਨਸਾਨ ਜਿਤਨਾ ਮਰਜ਼ੀ ਯਤਨ ਕਰ ਲਵੇ ਮਿਲਦਾ ਕੁਛ ਵੀ ਨਹੀਂ। ਸਭਨੀ ਛਾਲਾਂ ਮਾਰੀਆਂ, ਕਰਤਾ ਕਰੇ ਸੋ ਹੋਏ। ਯਤਨ ਤਾਂ ਸਾਰੇ ਕਰਦੇ ਹਨ, ਪਰ ਵਾਹਿਗੁਰੂ ਦੇ ਹੁਕਮ ਤੋਂ ਬਿਨਾਂ ਪੱਤਾ ਵੀ ਨਹੀਂ ਹਿੱਲ ਸਕਦਾ। ਹੁਕਮ ਹੈ ਅੰਦਰ ਸਭ ਕੋ, ਸਾਰਾ ਕੁਝ ਹੁਕਮ ਦੇ ਅੰਦਰ ਹੈ, ਪਾਣੀ ਦੇ ਅੰਦਰ ਹੈ, ਰਜਾ ਦੇ ਅੰਦਰ ਹੈ। ਜਦੋਂ ਵਾਹਿਗੁਰੂ ਦੀ ਕਿਰਪਾ ਹੋਣੀ ਹੈ ਸਾਰਾ ਕੁਝ ਪ੍ਰਾਪਤ ਹੋ ਜਾਣਾ ਹੈ। ਮੁਕਤ ਭੁਗਤ ਜੁਗਤ ਤੇਰੀ ਸੇਵਾ, ਮੁਕਤੀ ਵੀ ਮਿਲਦੀ ਹੈ, ਭੁਗਤੀ ਵੀ ਮਿਲਦੀ ਹੈ, ਜੁਗਤੀ ਵੀ ਮਿਲਦੀ ਹੈ ਵਾਹਿਗੁਰੂ ਦੇ ਕੋਲੋਂ, ਕਿਉਂਕਿ ਸਾਰਾ ਕੁਝ ਉਹਦੇ ਘਰ ਵਿੱਚ ਹੈ, ਸਭ ਕੁਛ ਹੈ ਘਰ ਤਿਸ ਕਹਿ ਬਲਰਾਮ ਜੀ। ਸਾਰਾ ਕੁਝ ਉਸ ਵਾਹਿਗੁਰੂ ਦੇ ਘਰ ਵਿੱਚ ਹੈ। ਆਪੇ ਥੈ ਸਭ ਰੱਖਿਓ, ਆਪੇ ਥੈ ਦਾ ਮਤਲਬ ਹੈ ਸਾਰਾ ਕੁਝ ਆਪਣੇ ਕੋਲ ਰੱਖਿਆ ਹੋਇਆ, ਆਪਣੇ ਪਾਸ ਰੱਖਿਆ ਹੋਇਆ, ਆਪਣੀ ਥਾਂ ਸਿਰ ਟਿਕਾਣੇ ਸਿਰ ਰੱਖਿਆ ਹੋਇਆ। ਕਿਛ ਕਹਿਣ ਨਾ ਜਾਈ, ਕੁਝ ਕਿਹਾ ਨਹੀਂ ਜਾ ਸਕਦਾ ਵੀ ਇਹ ਕੰਮ ਇਸ ਤਰ੍ਹਾਂ ਹੋਵੇਗਾ ਜਾਂ ਇਸ ਤਰ੍ਹਾਂ ਹੋਵੇਗਾ, ਇਸ ਤਰੀਕੇ ਨਾਲ ਪ੍ਰਾਪਤੀ ਹੋਵੇਗੀ, ਇਸ ਤਰੀਕੇ ਨਾਲ ਪ੍ਰਾਪਤੀ ਹੋਵੇਗੀ। ਸਾਧ ਸੰਗਤ ਜੀ, ਪੁਰਾਤਨ ਜਿਹੜੇ ਸਾਧੂ ਸੰਤ ਮਹਾਤਮਾ ਰਿਸ਼ੀ ਮੁਨੀ ਹੋਏ ਹਨ, ਜਿਹੜੇ ਇਸ ਰਾਹ 'ਤੇ ਤੁਰਦੇ ਹਨ, ਅਸੀਂ ਤਾਂ ਤੁਰਦੇ ਨਹੀਂ ਗੱਲਾਂ ਹੀ ਕਰਦੇ ਹਾਂ, ਜਿਹੜੇ ਤੁਰਦੇ ਹਨ ਉਹਨਾਂ ਨੂੰ ਪਤਾ ਵੀ ਕਿੰਨੇ ਕੁ ਰਾਹ ਬਦਲਣੇ ਪੈਂਦੇ ਹਨ, ਕੀ ਕੁਝ ਕਰਨਾ ਪੈਂਦਾ ਹੈ। ਫਲ ਵਾਹਿਗੁਰੂ ਦੀ ਮਰਜ਼ੀ ਹੈ ਕਿਹੜੇ ਕਰਮ ਨੂੰ ਲਾ ਦੇਵੇ। ਇਸ ਕਰਕੇ ਕਿਸੇ ਸਾਧਕ ਦਾ ਇਹ ਦਾਅਵਾ ਨਹੀਂ ਹੋਣਾ ਚਾਹੀਦਾ ਕਿ ਮੇਰੀ ਸਾਧਨਾ ਨਾਲ ਹੀ ਪਰਮਾਤਮਾ ਮਿਲੇਗਾ। ਕਿਸੇ ਨੂੰ ਕਿਸੇ ਤਰੀਕੇ ਨਾਲ, ਕਿਸੇ ਨੂੰ ਕਿਸੇ ਤਰੀਕੇ ਨਾਲ ਉਸ ਪਰਮ ਪਦ ਦੀ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ। ਕੋਈ ਗਾ ਕੇ, ਕੋਈ ਜਪ ਕੇ, ਕੋਈ ਸਿਮਰ ਕੇ, ਕੋਈ ਸੇਵਾ ਕਰਕੇ, ਕਿਸੇ ਤਰੀਕੇ ਨਾਲ ਤੋਂ ਕਿਸੇ ਤਰੀਕੇ ਨਾਲ ਅੱਪੜਦਾ ਹੈ, ਪਰ ਉਹ ਵੀ ਅੱਪੜਦਾ ਨਹੀਂ, ਅਕਾਲ ਪੁਰਖ ਆਪ ਕਿਰਪਾ ਕਰਕੇ ਅੱਪੜਾਉਂਦਾ ਹੈ। ਬਸ ਕਿਸ ਦੇ ਕਰਮ ਨੂੰ ਫਲ ਲਾਉਣਾ ਹੈ ਇਹ ਉਹਦੀ ਮਰਜ਼ੀ ਹੈ, ਕੁਛ ਕਿਹਾ ਨਹੀਂ ਜਾ ਸਕਦਾ। ਆਪੇ ਦੇ ਸੋ ਪਾਈ ਹੈ, ਆਪੇ ਦਿੰਦਾ ਹੈ ਵਾਹਿਗੁਰੂ ਬਖਸ਼ਿਸ਼ ਕਿਰਪਾ ਤਾਂ ਪ੍ਰਾਪਤੀ ਹੁੰਦੀ ਹੈ। ਗੁਰ ਬੂਝ ਬੁਝਾਈ, ਸਤਿਗੁਰਾਂ ਨੇ, ਗੁਰੂ ਨਾਨਕ ਦੇਵ ਜੀ ਨੇ ਸਾਨੂੰ ਇਹ ਸੋਝੀ ਦਿੱਤੀ ਹੈ, ਗੁਰਬਾਣੀ ਤੋਂ ਇਹ ਗਿਆਨ ਮਿਲਦਾ ਹੈ ਕਿ ਵਾਹਿਗੁਰੂ ਦੇ ਹੱਥ ਸਾਰਾ ਕੁਛ ਹੈ। ਬਸ ਇਹ ਬੂਝ ਬੁਝਾਈ ਹੈ ਗੁਰੂ ਨੇ। ਜੀ ਜੰਤ ਸਭ ਤਿਸ ਦੇ ਸਭਨਾ ਕਾ ਸੋਈ, ਇਹ ਸੰਸਾਰ ਦੇ ਵਿੱਚ ਜਿੰਨੇ ਜੀਵ ਜੰਤ ਹਨ, ਜਿਤਨੀ ਸ੍ਰਿਸ਼ਟੀ ਹੈ ਸਾਰੀ ਵਾਹਿਗੁਰੂ ਦੀ ਹੈ। ਚੀਟੀ ਤੇ ਕੁੰਚਰ ਅਸਥੂਲਾ, ਸਭ ਪਰ ਕਿਰਪਾ ਦੁਸ਼ਟ ਕਰ ਫੂਲਾ। ਚੀਟੀ ਨਾਮ ਕੀੜੀ ਦਾ ਹੈ, ਕੁੰਚਰ ਨਾਮ ਹਾਥੀ ਦਾ ਹੈ। ਕੀੜੀ ਤੋਂ ਲੈ ਕੇ ਹਾਥੀ ਤੱਕ ਜਿੰਨੇ ਸਥੂਲ ਪਸਾਰੇ ਮਨੁੱਖਾਂ ਦੇ ਸਰੀਰ, ਪਸ਼ੂਆਂ ਦੇ ਸਰੀਰ, ਪੰਛੀਆਂ ਦੇ ਸਰੀਰ ਹਨ, ਸਾਰਿਆਂ 'ਤੇ ਵਾਹਿਗੁਰੂ ਦੀ ਕਿਰਪਾ ਦ੍ਰਿਸ਼ਟੀ ਹੈ। ਸਾਰਿਆਂ ਵਿੱਚ ਆਪਣੀ ਜੋਤ ਟਿਕਾਈ ਹੋਈ ਹੈ, ਆਪਣੀ ਖੇਡ ਆਪਣੇ ਹੱਥ ਵਿੱਚ ਰੱਖੀ ਹੋਈ ਹੈ। ਸਾਰੇ ਉਹਦੇ ਹਨ, ਉਹ ਸਾਰਿਆਂ ਦਾ ਹੈ। ਜੀ ਜੰਤ ਸਭ ਤਿਸ ਦੇ, ਸਾਰੇ ਜੀ ਜੰਤ ਉਸੇ ਦੇ ਹਨ। ਸਭ ਨਾ ਕਾ ਸੋਈ, ਸਾਰਿਆਂ ਦਾ ਉਹ ਹੈ। ਇਹ ਨਹੀਂ ਵੀ ਕਿਸੇ ਦਾ ਜ਼ਿਆਦਾ ਹੈ, ਕਿਸੇ ਦਾ ਘੱਟ ਹੈ, ਵਾਹਿਗੁਰੂ ਸਾਰਿਆਂ ਦਾ ਹੀ ਹੈ, ਸਭ ਦਾ ਪਿਤਾ ਹੈ। ਆਪਣ ਬਾਪੇ ਨਾਹੀਂ ਕਿਸੇ ਕੋ, ਭਾਵਨ ਕੋ ਹਰ ਰਾਜਾ। ਕੋਈ ਇਹ ਦਾਅਵਾ ਕਰੇ ਕਿ ਪਰਮਾਤਮਾ ਦੇ ਮੈਂ ਜ਼ਿਆਦਾ ਨੇੜੇ ਹਾਂ, ਪਰਮਾਤਮਾ ਮੇਰਾ ਜ਼ਿਆਦਾ ਹੈ, ਦੂਸਰਿਆਂ ਦਾ ਨਹੀਂ, ਉਹ ਦਾਅਵਾ ਝੂਠਾ ਹੈ। ਕਈ ਲੋਕ ਇੱਦਾਂ ਦੇ ਦਾਅਵੇ ਕਰਦੇ ਹਨ, ਖਾਸ ਕਰਕੇ ਜਿਹੜੇ ਧਾਰਮਿਕ ਕੱਟੜਤਾ ਦੇ ਮੁਤਸਵੀ ਲੋਕ ਹੁੰਦੇ ਹਨ, ਉਹ ਇਹ ਗੱਲਾਂ ਦਾ ਇਜ਼ਹਾਰ ਕਰਦੇ, ਆਪਣੀ ਜ਼ੁਬਾਨ ਤੋਂ ਕਹਿੰਦੇ ਸੁਣੇ ਜਾਂਦੇ ਹਨ ਵੀ ਰੱਬ ਕੋਲ ਤਾਂ ਅਸੀਂ ਜਾਣਾ। ਕੱਟੜ ਮੁਸਲਮਾਨ ਕਹੇਗਾ ਵੀ ਖੁਦਾ ਦੇ ਨੇੜੇ ਅਸੀਂ ਜਾਣਾ, ਬਾਕੀ ਤਾਂ ਸਾਰੇ ਕਾਫਰ ਨੇ, ਉਹ ਤਾਂ ਸਾਰੇ ਦੋਜਕ ਨੂੰ ਜਾਣਗੇ। ਹਿੰਦੂਆਂ ਨੂੰ ਪੁੱਛੋ ਤਾਂ ਉਹ ਕਹਿਣਗੇ ਬਈ ਭਗਵਾਨ ਦੇ ਕੋਲ ਤਾਂ ਸਿਰਫ ਅਸੀਂ ਜਾ ਸਕਦੇ ਹਾਂ, ਬਾਕੀ ਦੇ ਸਾਰੇ ਨਰਕਾਂ 'ਚ ਜਾਣਗੇ। ਇਸੇ ਤਰ੍ਹਾਂ ਸਾਧ ਸੰਗਤ ਦੀ ਈਸਾਈਆਂ ਨੂੰ ਪੁੱਛੋ, ਕਹਿਣਗੇ ਸਾਡਾ ਹੀ ਪਾਰ ਉਤਾਰਾ ਹੋਣਾ ਜਿਹੜੇ ਜੀਸਸ ਨੂੰ ਮੰਨਦੇ ਹਾਂ, ਜਿਹੜੇ ਨਹੀਂ ਮੰਨਦੇ ਉਹਨਾਂ ਦਾ ਕੁਛ ਨਹੀਂ ਬਣਨਾ। ਅਤੇ ਅੱਜ ਸਿੱਖ ਵੀ ਕੋਈ ਪਿੱਛੇ ਨਹੀਂ ਹਨ, ਉਹ ਵੀ ਕਹਿੰਦੇ ਹਨ ਵੀ ਜਿਹੜਾ ਸੱਚਖੰਡ ਦਾ ਵੀਜ਼ਾ ਹੈ ਉਹ ਸਾਡਾ ਹੀ ਲੱਗਾ ਹੋਇਆ ਪੱਕਾ। ਪਰ ਇਹ ਗੱਲਾਂ ਕਰਨ ਵਾਲਿਆਂ ਨੂੰ ਅਸਲ ਵਿੱਚ ਧਰਮ ਦਾ ਗਿਆਨ ਕੋਈ ਨਹੀਂ ਹੁੰਦਾ, ਅਧਿਆਤਮ ਦਾ ਗਿਆਨ ਕੋਈ ਨਹੀਂ ਹੁੰਦਾ, ਉਹ ਸਿਰਫ ਆਪਣੀਆਂ ਆਪਣੀਆਂ ਹੱਦਾਂ 'ਤੇ ਖੜ੍ਹੇ ਡਾਂਗਾਂ ਚੁੱਕ ਕੇ ਖੜ੍ਹੇ ਰਹਿੰਦੇ, ਬਾਹਰ ਖੜ੍ਹੇ ਰਹਿੰਦੇ, ਸਮੁੰਦਰ ਦੇ ਵਿੱਚ ਡੁੱਬੀ ਨਹੀਂ ਲਾਉਂਦੇ। ਗੁਰੂ ਸਾਹਿਬ ਬਾਣੀ 'ਚ ਕਹਿੰਦੇ ਹਨ ਆਪਣ ਬਾਪੇ ਨਾਹੀਂ ਕਿਸੇ ਕੋ, ਯਾਨੀ ਆਪਣੇ ਪਿਓ ਦੀ ਪ੍ਰੋਪਰਟੀ ਤਾਂ ਹੈ ਨਹੀਂ ਕਿਸੇ ਦੀ। ਪਰਮਾਤਮਾ ਨੇ ਸਾਰੇ ਜੀਵ ਜੰਤ ਪੈਦਾ ਕੀਤੇ ਹਨ, ਸਾਰਿਆਂ ਦਾ ਹੈ ਉਹ, ਸਾਰਿਆਂ ਦਾ ਹੈ। ਤੂੰ ਸਾਂਝਾ ਸਾਹਿਬ ਬਾਪ ਹਮਾਰਾ, ਸਾਰਿਆਂ ਦਾ ਪਿਓ ਹੈ, ਕਿਸੇ ਦਾ ਇੱਕ ਦਾ ਨਹੀਂ, ਇਕੱਲੇ ਦਾ ਨਹੀਂ। ਅਤੇ ਸਾਰਿਆਂ ਦਾ ਹੋਣ ਕਰਕੇ ਮਹਾਰਾਜ ਕਹਿੰਦੇ ਮੰਦਾ ਕਿਸ ਨੂੰ ਆਖੀਐ ਜੇ ਦੂਜਾ ਹੋਈ, ਉਹ ਸਾਰਿਆਂ ਦਾ ਹੈ, ਸਾਰੇ ਉਹਦੇ ਹਨ। ਮੰਦਾ ਕਿਸ ਨੂੰ ਆਖੀਏ, ਮਾੜਾ ਕਿਸ ਨੂੰ ਆਖੀਏ, ਨਿੰਦਾ ਕਿਸ ਦੀ ਕਰੀਏ, ਕਿਸੇ ਨੂੰ ਵੱਧ ਕਿਸੇ ਨੂੰ ਘੱਟ ਕਿਵੇਂ ਆਖੀਏ। ਮੰਦਾ ਤਾਂ ਆਖੀਏ, ਚੰਗਾ ਜਾਂ ਮਾੜਾ ਤਾਂ ਆਖੀਏ ਜੇ ਕੋਈ ਦੂਸਰਾ ਹੋਵੇ। ਦੂਸਰਾ ਕੋਈ ਹੈ ਨਹੀਂ, ਸਾਰੇ ਉਹ ਵਾਹਿਗੁਰੂ ਦੇ ਹੀ ਹਨ, ਵਾਹਿਗੁਰੂ ਸਾਰਿਆਂ ਦੇ ਵਿੱਚ ਬੈਠਾ ਹੋਇਆ। ਨਿੰਦੋ ਨਾਹੀਂ ਕਾਹੂੰ ਬਾਤਾ ਇਹ ਖਸਮ ਕਾ ਕੀ ਆ, ਕਿਸੇ ਤਰੀਕੇ ਨਾਲ ਵੀ ਨਿੰਦਾ ਨਾ ਕਰੋ। ਇਹ ਵਾਹਿਗੁਰੂ ਦਾ ਬਣਾਇਆ ਹੋਇਆ ਪਸਾਰਾ ਹੈ। ਪਰਮਾਤਮਾ ਨੇ ਜਿਹੋ ਜਿਹੇ ਬਣਾਏ ਹਨ ਉਹੋ ਜਿਹੇ ਬਣ ਗਏ ਹਨ। ਜਿਹੋ ਜਿਹੇ ਵਾਹਿਗੁਰੂ ਨੇ ਪੈਦਾ ਕੀਤੇ ਹਨ ਉਹੋ ਜਿਹੇ ਪੈਦਾ ਹੋ ਗਏ ਹਨ। ਉਹੋ ਜਿਹੀ ਬਿਰਤੀ ਹੈ, ਉਹੋ ਜਿਹੇ ਖਿਆਲ ਹਨ। ਸੋ ਮਹਾਰਾਜ ਕਹਿੰਦੇ, ਮੰਦਾ ਕਿਸ ਨੂੰ ਆਖੀ ਹੈ, ਕਿਸ ਨੂੰ ਮਾੜਾ ਕਹੋਗੇ, ਤੁਸੀਂ ਕਿਸ ਦੀ ਨਿੰਦਾ ਕਰੋਗੇ? ਰੱਬ ਦੇ ਬਣਾਏ ਹੋਏ ਦੀ ਨਿੰਦਾ ਕਰੋਗੇ, ਰੱਬ ਦੀ ਖੁਸ਼ੀ ਨਹੀਂ ਮਿਲੇਗੀ। ਇਸ ਕਰਕੇ ਕਿਸੇ ਧਰਮ ਨੂੰ, ਕਿਸੇ ਸਮਾਜ ਨੂੰ, ਕਿਸੇ ਜਾਤੀ ਨੂੰ, ਕਿਸੇ ਵਰਗ ਨੂੰ, ਕਿਸੇ ਵਿਅਕਤੀ ਨੂੰ ਅਸੀਂ ਜੇ ਕੰਡੈਮ ਕਰਦੇ ਹਾਂ ਤਾਂ ਉਹਦੇ ਵਿੱਚ ਆਪ ਅਸੀਂ ਚੰਗੇ ਬਣਦੇ ਹਾਂ, ਦੂਜੇ ਨੂੰ ਮਾੜਾ ਕਹਿੰਦੇ। ਨਿੰਦਾ ਕੌਣ ਕਰਦਾ? ਨਿੰਦਾ ਕਰਨ ਵਾਲੇ ਨੂੰ ਇੱਕ ਭੁਲੇਖਾ ਹੁੰਦਾ, ਮੈਂ ਠੀਕ ਹਾਂ, ਦੂਜਾ ਗਲਤ ਹੈ। ਅਸੀਂ ਵੀ ਜਦੋਂ ਕਿਸੇ ਦੀ ਨਿੰਦਾ ਕਰਦੇ ਹਾਂ ਤਾਂ ਉਹਦੇ ਵਿੱਚ ਅਸੀਂ ਇੱਦਾਂ ਹੀ ਵੀ ਮੈਂ ਠੀਕ ਹਾਂ, ਦੂਜਾ ਗਲਤ ਹੈ, ਇਹ ਸਾਡੀ ਬਿਰਤੀ ਹੁੰਦੀ। ਜੀ ਜੰਤ ਸਭ ਤਿਸ ਦੇ ਸਭਨਾ ਕਾ ਸੋਈ, ਮੰਦਾ ਕਿਸ ਨੂੰ ਆਖੀਐ ਜੇ ਦੂਜਾ ਹੋਈ। ਮੰਦਾ ਕਿਸ ਨੂੰ ਕਹੀਏ? ਤਾਂ ਕਹੀਏ ਜੇ ਕੋਈ ਦੂਸਰਾ ਹੋਵੇ। ਜਦੋਂ ਸਾਰਿਆਂ 'ਚ ਇੱਕੋ ਜੋਤ ਹੈ ਫਿਰ ਮੰਦਾ ਚੰਗਾ ਕੁਛ ਨਹੀਂ। ਮੰਦਾ ਚੰਗਾ ਤਾਂ ਸਾਧ ਸੰਗਤ ਜੀ ਸਾਡੀ ਆਪਣੀ ਜਿਹੜੀ ਸੰਸਾਰੀ ਜੀਵਾਂ ਦੀ ਬਿਰਤੀ ਹੈ ਉਹਦੇ ਅਨੁਸਾਰ ਹੈ। ਅਨੁਕੂਲ ਅਤੇ ਪ੍ਰਤੀਕੂਲ ਦਾ ਰੌਲਾ ਹੈ ਸਾਰਾ। ਜਿਹੜੀ ਚੀਜ਼ ਸਾਨੂੰ ਅਨੁਕੂਲ ਜਾਪਦੀ ਹੈ, ਸਾਡੇ ਫਿੱਟ ਹੈ, ਅਸੀਂ ਉਹਨੂੰ ਠੀਕ ਕਹਿੰਦੇ ਹਾਂ। ਜਿਹੜੀ ਚੀਜ਼ ਸਾਨੂੰ ਫਿੱਟ ਹੈ, ਅਨੁਕੂਲ ਹੈ, ਸਾਡੇ ਸਾਨੂੰ ਸੁੱਖ ਦਿੰਦੀ ਹੈ, ਆਰਾਮ ਦਿੰਦੀ ਹੈ, ਸਾਡੇ ਮਨ ਨੂੰ ਚੰਗੀ ਲੱਗਦੀ ਹੈ, ਉਹ ਸਾਡਾ ਧਰਮ ਬਣ ਜਾਂਦਾ। ਜਿਹੜੀ ਚੀਜ਼ ਸਾਨੂੰ ਚੰਗੀ ਨਹੀਂ ਲੱਗਦੀ, ਜਿਹਨੂੰ ਅਸੀਂ ਪਸੰਦ ਨਹੀਂ ਕਰਦੇ, ਉਹਨੂੰ ਅਸੀਂ ਨਿੰਦਣ ਸ਼ੁਰੂ ਕਰ ਦਿੰਦੇ ਹਾਂ ਵੀ ਇਹ ਗਲਤ ਹੈ ਜੀ, ਇਹ ਠੀਕ ਨਹੀਂ। ਅਸਲ 'ਚ ਸਾਡੀ ਬਿਰਤੀ ਦੇ ਵਿੱਚ ਜਿਹੜੀ ਗਰਮੀ ਸਰਦੀ ਸਾਨੂੰ ਲੱਗਦੀ ਹੈ ਜਾਂ ਦੁੱਖ ਸੁੱਖ ਲੱਗਦਾ, ਉਹਦੇ ਤੋਂ ਅਸੀਂ ਸੰਸਾਰ ਦੀਆਂ ਸਾਰੀਆਂ ਚੀਜ਼ਾਂ ਨੂੰ ਸਹੀ ਗਲਤ ਦਾ ਨਿਰਣਾ ਕਰਦੇ ਹਾਂ। ਬ੍ਰਹਮ ਗਿਆਨੀ ਮਹਾਂਪੁਰਸ਼ ਨੂੰ ਹਰ ਚੀਜ਼ ਪਰਮਾਤਮਾ ਦਾ ਰੂਪ ਦਿਸਦੀ ਹੈ, ਇਸ ਕਰਕੇ ਉਹ ਕਿਸੇ ਨੂੰ ਨਿੰਦਦਾ ਨਹੀਂ। ਸੰਸਾਰ ਦੀ ਹਾਲਤ ਇਹ ਹੀ ਹੈ, ਸੁਖੀਏ ਕੋ ਪੇਖੈ ਸਭ ਸੁਖੀ ਹੈ, ਸੁਖੀ ਨੂੰ ਸਾਰੇ ਸੁਖੀ ਦਿਸਦੇ, ਰੋਗੀ ਕਹਿ ਭਾਣ ਹੈ ਸਭ ਰੋਗੀ, ਬਿਮਾਰ ਨੂੰ ਸਾਰੇ ਬਿਮਾਰ ਦਿਸਦੇ ਹਨ। ਇਸ ਕਹਿ ਭਾਣ ਹੈ ਕੋਈ ਨਾ ਭੂਲਾ ਜਿਨ ਸਗਲੋ ਬ੍ਰਹਮ ਪਛਾਤਾ, ਜਿਹਨੇ ਸਾਰਾ ਹੀ ਪਰਮਾਤਮਾ ਵਾਹਿਗੁਰੂ ਦਾ ਰੂਪ ਜਾਣ ਲਿਆ, ਉਹ ਕਿਸੇ ਨੂੰ ਇਹ ਨਹੀਂ ਕਹਿੰਦਾ ਵੀ ਉਹ ਗਲਤ ਹੈ, ਉਹ ਭੁੱਲ ਗਿਆ, ਉਹ ਠੀਕ ਨਹੀਂ। ਉਹ ਕਹਿੰਦਾ ਜਿਵੇਂ ਵਾਹਿਗੁਰੂ ਨੇ ਕਿਸੇ ਨੂੰ ਲਾਇਆ ਲੱਗਿਆ, ਕੀ ਕਹੀਏ, ਕਿਸ ਕਹਿਣ ਨਾ ਜਾਏ, ਕੁਛ ਕਿਹਾ ਨਹੀਂ ਜਾ ਸਕਦਾ। ਆਖੋ ਸ੍ਰੀ ਵਾਹਿਗੁਰੂ। ਇੱਕੋ ਹੁਕਮ ਵਰਤਦਾ ਏਕਾ ਸਿਰਕਾਰਾ, ਇੱਕੋ ਹੀ ਅਕਾਲ ਪੁਰਖ ਸੱਚੇ ਦਾ ਹੁਕਮ ਸਾਰੇ ਪਾਸੇ ਵਰਤ ਰਿਹਾ, ਇੱਕੋ ਉਹਦੀ ਸਰਕਾਰ ਹੈ ਸਾਡੇ ਸਿਰ ਦੇ ਉੱਤੇ, ਉਹਦਾ ਹੀ ਹੁਕਮ ਚੱਲ ਰਿਹਾ, ਉਹ ਹੀ ਕਰ ਰਿਹਾ ਅਤੇ ਉਹ ਹੀ ਕਰਾ ਰਿਹਾ। ਆਪ ਭਵਾਲੀ ਦਿੱਤੀਆਂ ਨੂੰ ਅੰਤਰ ਲੋਭ ਵਿਕਾਰਾ, ਆਪ ਹੀ ਪਰਮਾਤਮਾ ਜੀਵਾਂ ਨੂੰ ਪੁੱਠੀ ਪੁਆਟਣੀ ਦੇ ਦਿੰਦਾ ਹੈ। ਪੁਆਟਣੀ ਭਵਾਲੀ ਇਹ ਸ਼ਬਦ ਪੁਰਾਣੇ ਜ਼ਮਾਨੇ 'ਚ ਬਹੁਤ ਵਰਤਿਆ ਜਾਂਦਾ ਸੀ। ਪੁਆਟਣੀ ਤਾਂ ਹੁਣ ਵੀ ਕਿਤੇ ਕਿਤੇ ਵਰਤਦੇ ਨੇ ਪੰਜਾਬੀ ਵਿੱਚ, ਕਿਸੇ ਨੂੰ ਸਿਰ ਤੋਂ ਵਾਲਾਂ ਤੋਂ ਫੜ ਕੇ ਤਗੜਾ ਬੰਦਾ ਘੁਮਾ ਕੇ ਪੁਆਟਣੀ ਦੇ ਕੇ ਸੁੱਟਦਾ, ਪਟਕਾਰਦਾ, ਜ਼ਮੀਨ 'ਤੇ ਉਹ ਡਿੱਗ ਪੈਂਦਾ। ਕਹਿੰਦੇ ਪੁਆਲੀ ਦੇ ਕੇ ਮਾਰਿਆ। ਪਹਿਲਵਾਨ ਜਿਹੜੇ ਹਨ ਕੁਸ਼ਤੀ ਲੜਦੇ ਹਨ, ਉਹ ਪੁਆਟਣੀ ਦੇ ਕੇ ਮਾਰ ਲੈਂਦੇ ਆ, ਢਾ ਲੈਂਦੇ ਆ। ਪਰਮਾਤਮਾ ਨੇ ਆਪ ਹੀ ਕੁਝ ਲੋਕਾਂ ਨੂੰ ਪੁੱਠੀ ਭਵਾਲੀ ਦੇ ਕੇ ਸੁੱਟਿਆ ਹੈ। ਉਹਨਾਂ ਦੇ ਅੰਦਰ ਲੋਭ, ਲਾਲਚ, ਕਾਮ, ਕ੍ਰੋਧ, ਈਰਖਾ, ਵਕੀਲੀ, ਦਵੈਸ਼, ਨਿੰਦਾ, ਚੁਗਲੀ, ਅਨੰਤ ਪ੍ਰਕਾਰ ਦੇ ਵਿਕਾਰ ਪਾ ਦਿੱਤੇ ਹਨ। ਇਹ ਵੀ ਉਹਦੀ ਖੇਡ ਹੈ। ਆਪ ਭਵਾਲੀ ਦਿੱਤੀਆਂ ਅੰਤਰ ਲੋਭ ਵਿਕਾਰਾ, ਅੰਦਰ ਲੋਭ ਆਦਿਕ ਵਿਕਾਰ ਪਾ ਦਿੱਤੇ ਹਨ। ਇੱਕ ਆਪੇ ਗੁਰਮੁਖ ਕੀਤੀਆਂ ਬੂਜਨ ਵਿਚਾਰਾ, ਅਤੇ ਇਕਨਾਂ ਨੂੰ ਮਹਾਰਾਜ ਨੇ ਆਪ ਹੀ ਗੁਰਮੁਖ ਬਣਾ ਦਿੱਤਾ। ਹੁਕਮ ਦੀ ਖੇਡ ਹੈ, ਇੱਕ ਆਪੇ ਗੁਰਮੁਖ ਕੀਤੀਆਂ, ਇਕਨਾਂ ਨੂੰ ਆਪ ਹੀ ਗੁਰਮੁਖ ਕਰ ਦਿੱਤਾ, ਗੁਰਮੁਖ ਬਣਾ ਦਿੱਤਾ। ਬੂਝਣ ਵਿਚਾਰਾ, ਉਹ ਗੁਰੂ ਦੀ ਵਿਚਾਰ ਬੁੱਝਣ ਲੱਗ ਜਾਂਦੇ, ਉਹਨਾਂ ਨੂੰ ਗੁਰਬਾਣੀ ਦੀ ਸਮਝ ਆਉਂਦੀ ਹੈ, ਗੁਰਬਾਣੀ ਚੰਗੀ ਲੱਗਦੀ ਹੈ, ਗੁਰਬਾਣੀ ਦੀ ਉਹਨਾਂ ਨੂੰ ਪ੍ਰੀਤੀ ਲੱਗ ਜਾਂਦੀ ਹੈ, ਗੁਰਬਾਣੀ ਦੇ ਬਚਨ ਸਮਝ ਆਉਂਦੇ ਹਨ, ਵਿਚਾਰ ਸਮਝ ਆਉਂਦੀ ਹੈ, ਉਹ ਤੱਤ ਨੂੰ ਜਾਣ ਲੈਂਦੇ ਵੀ ਇਹ ਸੰਸਾਰ ਕੀ ਹੈ, ਇਹ ਸੁਪਨਾ ਹੈ, ਇਹ ਝੂਠਾ ਹੈ, ਮਿੱਥਿਆ ਹੈ, ਅਤੇ ਅਸਲ ਤੱਤ ਤੱਕ ਉਹ ਪਹੁੰਚ ਜਾਂਦੇ ਹਨ। ਬਾਕੀ ਕੁਝ ਲੋਕਾਂ ਨੂੰ ਵਾਹਿਗੁਰੂ ਨਹੀਂ ਸਮਝਾਉਣ ਦਿੰਦਾ, ਉਹਨਾਂ ਨੂੰ ਭੁਲਾ ਦਿੰਦਾ ਹੈ। ਭਗਤੀ ਵੀ ਉਹਨਾਂ ਨੂੰ ਬਖਸ਼ੀ ਹਨ ਅੰਤਰ ਭੰਡਾਰਾ, ਭਗਤੀ ਵੀ ਉਹਨਾਂ ਨੂੰ ਬਖਸ਼ੀ ਹੈ, ਉਹਨਾਂ ਗੁਰਮੁਖਾਂ ਨੂੰ ਭਾਵਨਾ ਸ਼ਰਧਾ ਵਿਸ਼ਵਾਸ ਦਿੱਤਾ ਹੈ, ਉਹਨਾਂ ਦੇ ਅੰਦਰ ਭਗਤੀ ਦੇ ਭੰਡਾਰੇ ਭਰੇ ਰਹਿੰਦੇ ਹਨ, ਹਰ ਵੇਲੇ ਪ੍ਰਭੂ ਦੇ ਪਿਆਰ ਵਿੱਚ ਭਿੱਜੇ ਰਹਿੰਦੇ ਹਨ, ਹਰ ਵੇਲੇ ਵਾਹਿਗੁਰੂ ਦਾ ਜ਼ਿਕਰ ਕਰਦੇ ਰਹਿੰਦੇ ਹਨ, ਸਿਮਰਨ ਕਰਦੇ ਰਹਿੰਦੇ ਹਨ, ਉਹਨਾਂ ਦੇ ਅੰਦਰ ਸ਼ਾਂਤੀ ਹੈ, ਖਜ਼ਾਨੇ ਭਰੇ ਪਏ ਨੇ, ਭਗਤੀ ਦੇ ਭੰਡਾਰੇ ਭਰੇ ਪਏ। ਹਰ ਗੱਲ ਵਿੱਚ ਉਹਨਾਂ ਦੇ ਬਚਨ ਵਿੱਚ ਸ਼ਰਧਾ ਝਲਕਦੀ ਹੈ। ਸਾਧ ਸੰਗਤ ਜੀ, ਮਨਮੁੱਖ ਬੰਦਾ ਕੋਈ ਗੱਲ ਕਰੇਗਾ, ਉਹ ਕਹੇਗਾ ਮੈਂ ਕਰਾਂਗਾ, ਮੈਂ ਕੀਤਾ, ਮੈਂ ਕਰ ਰਿਹਾ ਹਾਂ, ਮੈਂ ਕਰ ਸਕਦਾ ਹਾਂ, ਇੱਦਾਂ ਬੋਲਦਾ ਹੈ। ਗੁਰਮੁਖ ਜੋ ਕੋਈ ਬਚਨ ਕਰਦਾ ਉਹ ਕਹਿੰਦਾ ਜੇ ਵਾਹਿਗੁਰੂ ਨੂੰ ਮਨਜ਼ੂਰ ਹੋਇਆ, ਪਰਮਾਤਮਾ ਦੀ ਮਰਜ਼ੀ ਹੋਈ, ਜੇ ਅਕਾਲ ਪੁਰਖ ਦਾ ਹੁਕਮ ਹੋਇਆ ਤਾਂ ਹੋ ਜਾਏਗਾ। ਇੱਥੋਂ ਪਤਾ ਲੱਗ ਜਾਂਦਾ ਵੀ ਸੰਸਾਰੀ ਬੰਦਾ ਹੈ ਜਾਂ ਰੱਬੀ ਬੰਦਾ ਹੈ। ਸੰਸਾਰੀ ਬੰਦਾ ਕਹੇਗਾ ਮੈਂ ਕਰਾਂਗਾ, ਮੈਂ ਆਵਾਂਗਾ, ਮੈਂ ਜਾਵਾਂਗਾ, ਮੈਂ ਹੀ ਕਰਾਂਗਾ, ਉਹ ਹਰ ਗੱਲ ਵਿੱਚ ਮੈਂ ਕਰਦਾ। ਗੁਰਮੁਖ ਜਿਹੜਾ ਉਹ ਕਹਿੰਦਾ ਜੇ ਵਾਹਿਗੁਰੂ ਦਾ ਹੁਕਮ ਹੋਇਆ, ਉਹਦੀ ਮਰਜ਼ੀ ਹੋਈ, ਉਹਦਾ ਭਾਣਾ ਹੋਇਆ ਤਾਂ ਹੋ ਜਾਏਗਾ। ਇਹ ਗੱਲਾਂ ਗੁਰਮੁਖਾਂ ਦੇ ਕੋਲ ਬਹਿ ਕੇ ਗੁਰਮੁਖਾਂ ਦੀ ਸੰਗਤ ਕਰਕੇ ਸਮਝ ਆਉਂਦੀਆਂ। ਇੱਕ ਵਾਰੀ ਦਾਸ ਬਾਬਾ ਸਾਵਣ ਸਿੰਘ ਜੀ ਮਹਾਂਪੁਰਸ਼ਾਂ ਨੂੰ ਉਹਨਾਂ ਦੇ ਆਸ਼ ਦੇਰੇ 'ਤੇ ਅਸਥਾਨ 'ਤੇ ਕੋਈ ਸੇਵਾ ਸੀ, ਅਤੇ ਉਹ ਕਹਿਣ ਲੱਗੇ ਵੀ ਇਹ ਕੰਮ ਹੈ, ਅਤੇ ਮੇਰੇ ਮੂੰਹ ਤੋਂ ਨਿਕਲਿਆ ਵੀ ਬਾਬਾ ਜੀ ਮੈਂ ਬਸ ਦੋ ਤਿੰਨ ਦਿਨ 'ਚ ਆ ਜਾਵਾਂਗਾ, ਕਰ ਦਿਆਂਗਾ। ਉਹ ਥੋੜ੍ਹੇ ਜਿਹੇ ਮੁਸ਼ਕਰਾਏ, ਬਜ਼ੁਰਗ ਸੀਗੇ, 118 ਸਾਲ ਦੇ ਨੇੜੇ ਉਮਰ ਹੋਈ ਉਹਨਾਂ ਦੀ, ਅਤੇ ਬਹੁਤ ਮਹਾਂਪੁਰਸ਼ ਬੰਦਗੀ ਵਾਲੇ ਸੀ, ਅਤੇ ਮੈਂ ਸਮਝ ਗਿਆ ਵੀ ਇਹ ਕਿਉਂ ਮੁਸ਼ਕਰਾਏ ਆ। ਇਸ ਕਰਕੇ ਮੁਸ਼ਕਰਾਏ ਆ ਵੀ ਇਹ ਕਹਿੰਦਾ ਮੈਂ ਆ ਜਾਵਾਂਗਾ, ਪਰ ਮੈਂ ਗੱਲ ਕੋਈ ਕੀਤੀ ਨਹੀਂ, ਫਤਿਹ ਜਾ ਕੇ ਚੱਲ ਪਏ। 3 ਮਹੀਨੇ ਬਾਅਦ ਮੌਕਾ ਮਿਲਿਆ ਉੱਥੇ ਜਾਣ ਦਾ, 3 ਮਹੀਨੇ ਬਾਅਦ ਗਏ ਅਤੇ ਮੁਸ਼ਕਰਾ ਕੇ ਕਹਿੰਦੇ ਹੁਕਮ ਲੱਗ ਗਿਆ। ਮੈਂ ਕਿਹਾ ਜੀ ਮੈਂ ਸਮਝ ਗਿਆ ਸੀ ਉਸੇ ਵੇਲੇ ਵੀ ਤੁਸੀਂ ਹੱਸ ਪਏ ਸੀ ਵੀ ਇਹ ਕਹਿ ਰਿਹਾ 3 ਦਿਨਾਂ 'ਚ ਆ ਜਾਵਾਂਗਾ, ਆਉਣਾ ਨੇ 3 ਮਹੀਨੇ ਬਾਅਦ। ਤੋ ਉਹਨਾਂ ਗੁਰਮੁਖਾਂ ਦੀ ਅਵਸਥਾ ਸਾਡੀ 'ਚ ਫਰਕ ਹੈ, ਅਸੀਂ ਹਰ ਗੱਲ ਮੈਂ ਕਰਾਂਗਾ, ਉਹ ਕਹਿੰਦੇ ਜੋ ਵਾਹਿਗੁਰੂ ਦਾ ਹੁਕਮ। ਫਿਰ ਉਹਨਾਂ ਨੇ ਗੱਲ ਕਹੀ, ਕਹਿਣ ਲੱਗੇ ਇੱਦਾਂ ਨਹੀਂ ਕਹਿਣਾ ਵੀ ਮੈਂ ਕਰਾਂਗਾ, ਕਹੀਦਾ ਜੇ ਹੁਕਮ ਹੋਇਆ ਤਾਂ ਹੋ ਜਾਏਗਾ। ਹੁਣ ਹੁਕਮ ਨਾ ਹੋਵੇ ਤਾਂ ਆਪਾਂ ਦਾ ਵਾਅਦਾ ਕਰੀਏ ਕਿਸੇ ਨਾਲ ਵੀ ਮੈਂ ਕਰ ਦਿਆਂਗਾ, ਘੜੀ ਦਾ ਪਤਾ ਨਹੀਂ ਸਵਾਸ ਦਾ, ਅਗਲਾ ਸਵਾਸ ਆਉਣਾ ਕਿ ਨਹੀਂ ਆਉਣਾ। ਇਹ ਤਾਂ ਹਨ ਗੁਰਮੁਖਾਂ ਦੀ ਬੋਲੀ ਦੇ ਬਚਨ, ਸਾਡੀ ਤਾਂ ਉਹੀ ਰਹਿਣੀ ਹੈ ਸੰਸਾਰੀ ਲੋਕਾਂ ਦੀ, ਮੈਂ 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 सच्चे पातशाह कहिंदे अंदर उन्हां दे भगती दे भंडारे भरे रहिंदे आ। ਉਹ ਹਰ ਵੇਲੇ ਪਰਮੇਸ਼ੁਰ ਦੇ ਪੈਵ ਦੀਆਂ ਗੱਲਾਂ ਭਗਤੀ ਦੀਆਂ ਗੱਲਾਂ ਹੀ ਕਰਦੇ ਹਨ, ਆਪਣੀ ਹਉਮੈ ਦੀਆਂ ਗੱਲਾਂ ਨਹੀਂ ਕਰਦੇ। ਆਪੇ ਵਾਹਿਗੁਰੂ ਗਿਆਨੀਆਂ ਨੂੰ ਸਭ ਸੱਚ ਹੈ, ਸੱਚ ਸੋ ਜੀ ਹੋਈ। ਗਿਆਨੀਆਂ ਨੂੰ ਸਾਰਾ ਪਸਾਰਾ ਹੀ ਸੱਚ ਦਾ ਨਜ਼ਰ ਆਉਂਦਾ ਹੈ। ਸਾਰਾ ਸੰਸਾਰ ਸ੍ਰਿਸ਼ਟੀ ਸਾਰੀ ਵਾਹਿਗੁਰੂ ਦਾ ਰੂਪ ਦਿਸਦੀ ਹੈ। ਸੱਚੇ ਤੇਰੇ ਖੰਡ, ਸੱਚੇ ਬ੍ਰਹਮੰਡ, ਸੱਚੇ ਤੇਰੇ ਲੋਹ, ਸੱਚੇ ਆਕਾਰ। ਵਾਹਿਗੁਰੂ ਦੇ ਪਿਆਰਿਆਂ ਮਹਾਂਪੁਰਸ਼ਾਂ ਦੀ ਖੇਡ ਐਸੀ ਹੈ, ਉਹਨਾਂ ਨੂੰ ਸਾਰਾ ਸੰਸਾਰ ਸਾਰਾ ਜਗਤ ਸੱਚ ਸਰੂਪ ਹੀ ਨਜ਼ਰ ਆਉਂਦਾ ਹੈ। ਸੱਚ ਸੋਝੀ ਹੋਈ, ਉਹਨਾਂ ਨੂੰ ਸੱਚ ਦੀ ਸੋਝੀ, ਸੱਚ ਦਾ ਗਿਆਨ, ਸੱਚ ਦੀ ਪ੍ਰਾਪਤੀ ਹੋ ਚੁੱਕੀ ਹੈ। ਓਏ ਭੁਲਾਏ ਕਿਸੇ ਦੇ ਨਾ ਭੁੱਲਣੀ, ਸੱਚ ਜਾਣਨ ਸੋਈ। ਉਹਨਾਂ ਨੂੰ ਜੇ ਕੋਈ ਭੁਲਾਉਣ ਦੀ ਵੀ ਕੋਸ਼ਿਸ਼ ਕਰੇ, ਕਿਸੇ ਦੇ ਭੁਲਾਏ ਉਹ ਭੁੱਲਦੇ ਨਹੀਂ, ਉਹਨਾਂ ਨੂੰ ਕੋਈ ਭੁਲੇਖਾ ਨਹੀਂ ਪਾ ਸਕਦਾ। ਅੱਜ ਕੱਲ੍ਹ ਇੰਟਰਨੈੱਟ ਦਾ ਜ਼ਮਾਨਾ ਐਸਾ ਹੈ ਕਿ ਸਾਰੀ ਦੁਨੀਆ ਹੀ ਭੰਬਲ ਭੂਸੇ 'ਚ ਪਈ ਹੋਈ। ਇਕੱਲੇ ਸਿੱਖਾਂ ਦੇ ਘਰ ਲੜਾਈ ਨਾ ਸਮਝ ਲੈਣਾ, ਅਸੀਂ ਸਮਝ ਲੈਣਾ ਵੀ ਸਾਡੇ ਵਿੱਚ ਹੀ ਡਾਂਗ ਸੋਟਾ ਚੱਲ ਰਿਹਾ ਵਿਚਾਰਾਂ ਦਾ ਨੈੱਟ ਦੇ ਉੱਤੇ। ਦੂਸਰੇ ਧਰਮਾਂ ਦਾ ਵੀ ਇਹੀ ਹਾਲ ਹੈ, ਹਿੰਦੂਆਂ 'ਚ ਵੀ ਇਹੀ ਹਾਲ ਹੈ, ਮੁਸਲਮਾਨਾਂ ਦਾ ਇਸ ਤੋਂ ਵੀ ਗਿਆ ਗੁਜ਼ਰਿਆ ਕੰਮ ਹੈ, ਈਸਾਈਆਂ ਦੇ ਵਿੱਚ ਵੀ ਵੱਖਰੇ ਵੱਖਰੇ ਫਿਰ ਕੇ ਆਪਸ 'ਚ ਇੱਕ ਦੂਜੇ 'ਤੇ ਦੂਸ਼ਣਬਾਜ਼ੀਆਂ ਕਰੀ ਜਾਂਦੇ ਆ। ਅਤੇ ਸਿੱਖਾਂ ਦਾ ਤਾਂ ਤੁਸੀਂ ਆਪਾਂ ਨੂੰ ਪਤਾ ਹੀ ਹੈ ਵੀ ਕੋਈ ਨਾ ਕੋਈ ਨਵੇਂ ਤੋਂ ਨਵੀਂ ਗੱਲ ਰੋਜ਼ ਇੰਟਰਨੈੱਟ ਦੇ ਉੱਤੇ ਉਹ ਚੜ੍ਹੀ ਹੁੰਦੀ ਹੈ ਅਤੇ ਉਹਦੇ ਉੱਤੇ ਲੱਖਾਂ ਲੋਕ ਕਮੈਂਟ ਕਰ ਰਹੇ ਹੁੰਦੇ ਨੇ ਅਤੇ ਸਾਰਾ ਸਾਰਾ ਦਿਨ ਉਸੇ ਦੀ ਟੈਨਸ਼ਨ, ਸਾਰਾ ਮਹੀਨਾ ਉਸ ਟੈਨਸ਼ਨ 'ਤੇ, ਮਹੀਨਾ ਖਤਮ ਹੁੰਦਾ ਅਤੇ ਅੱਗੇ ਹੋਰ ਕੋਈ ਨਵੀਂ ਗੱਲ ਆ ਜਾਂਦੀ ਹੈ, ਫਿਰ ਉਹਦੇ 'ਤੇ ਸਾਰੇ ਚਿੰਤਨ ਹੁੰਦੇ। ਜਿੱਥੇ ਦੋ ਚਾਰ ਬੁੱਢੇ ਬੈਠੇ ਹੁੰਦੇ ਨੇ, ਨਾਲੇ ਤਾਸ਼ ਖੇਡੀ ਜਾਂਦੇ, ਨਾਲੇ ਕਹਿੰਦੇ ਪੰਥ ਦਾ ਕੀ ਬਣੇਗਾ। ਪਹਿਲਾਂ ਤਾਸ਼ ਖੇਡਦੇ ਸੀ, ਹੁਣ ਤਾਂ ਸਾਰੇ ਨੈੱਟ ਦੇ ਉੱਤੇ ਹੀ, ਵਟਸਐਪ ਦੇ ਉੱਤੇ ਹੀ ਬੈਠੇ ਹੁੰਦੇ, ਉਹੀ ਤਾਸ਼ ਬਣ ਗਿਆ। ਕਹੀ ਜਾਣਾ ਵੀ ਪੰਥ ਦਾ ਕੀ ਬਣੇਗਾ। ਸੋ ਸਾਧ ਸੰਗਤ ਜੀ, ਮਹਾਰਾਜ ਸਾਹਿਬ ਜੀ ਕਹਿੰਦੇ ਇਹਨਾਂ ਲੋਕਾਂ ਨੂੰ ਭੁਲਾ ਲਿਆ। ਕਿਸ ਨੇ ਭੁਲਾ ਲਿਆ? ਜਿਵੇਂ ਸਾਧ ਸੰਗਤ ਜੀ, ਇੱਕ ਜੁਲਾਹਾ ਰਾਜੇ ਦੇ ਦਰਬਾਰ ਵਿੱਚ ਆਇਆ, ਕਹਿਣ ਲੱਗਾ ਰਾਜਾ ਜੀ ਮੈਂ ਇੱਕ ਪੱਗ ਬਣਾਈ ਹੈ, ਬੜੇ ਕਮਾਲ ਦੀ ਹੈ, ਇਹੋ ਜਿਹੀ ਪੱਗ ਕਿਸੇ ਜੁਲਾਹੇ ਨੇ ਬਣਾਈ ਨਹੀਂ। ਜੁਲਾਹੇ ਸਾਧ ਸੰਗਤ ਜੀ ਉਹ ਜਿਹੜੇ ਪਹਿਲੇ ਜ਼ਮਾਨੇ 'ਚ ਕੱਪੜਾ ਬਣਾਇਆ ਕਰਦੇ ਸੀ, ਉਹਨਾਂ ਨੂੰ ਆਪਾਂ ਜੁਲਾਹੇ ਕਹਿੰਦੇ ਸੀ। ਕਬੀਰ ਸਾਹਿਬ ਜੀ ਮਹਾਰਾਜ ਜੁਲਾਹਿਆਂ ਦੀ ਜਾਤ ਵਿੱਚ ਹੋਏ ਨੇ। ਖੱਡੀ ਉੱਤੇ ਖੇਸ, ਦਰੀਆਂ, ਚਾਦਰਾਂ, ਕੱਪੜਾ ਬੁਣਨਾ, ਇਹ ਉਹਨਾਂ ਦਾ ਕੰਮ ਹੁੰਦਾ। ਉਸ ਜਾਤੀ ਦਾ ਇੱਕ ਬੰਦਾ ਰਾਜੇ ਨੂੰ ਕਹਿੰਦਾ ਜੀ ਮੈਂ ਇੱਕ ਪੱਗ ਤਿਆਰ ਕੀਤੀ ਹੈ, ਦਸਤਾਰ ਬਣਾਈ ਹੈ, ਬੜੇ ਕਮਾਲ ਦੀ ਹੈ, ਜੇ ਤੁਸੀਂ ਦੇਖਣੀ ਚਾਹੋ ਤਾਂ ਮੈਂ ਤੁਹਾਨੂੰ ਦਰਬਾਰ 'ਚ ਲਿਆ ਕੇ ਦਿਖਾ ਸਕਦਾ। ਪਰ ਉਹਦੀ ਖੂਬੀ ਹੈ ਕਿ ਉਸ ਆਦਮੀ ਨੂੰ ਦਿਸਦੀ ਹੈ ਜਿਹੜਾ ਆਪਣੇ ਪਿਓ ਦਾ ਪੁੱਤਰ ਹੋਵੇ, ਸੱਕੇ ਪਿਓ ਦਾ ਹੋਵੇ, ਅਤੇ ਜਿਹੜਾ ਆਪਣੇ ਪਿਓ ਦਾ ਨਾ ਹੋਵੇ ਉਸ ਨੂੰ ਨਹੀਂ ਦਿਸਦੀ। ਰਾਜੇ ਨੇ ਕਿਹਾ ਵੀ ਪਰਸੋਂ ਲੈ ਆਵੀ ਬਈ ਤੇਰੀ ਪੱਗ ਦੇਖਾਂਗੇ। ਸਾਧ ਸੰਗਤ ਜੀ, ਤਿੰਨ ਦਿਨ ਬਾਅਦ ਰਾਜੇ ਨੇ ਆਪਣਾ ਸਾਰਾ ਦਰਬਾਰ ਵੀ ਇਕੱਠਾ ਕਰ ਲਿਆ, ਸਾਰਾ ਸ਼ਹਿਰ ਇਕੱਠਾ ਕਰ ਲਿਆ, ਦੁਨੀਆ ਦੇਖਣ ਆਈ ਵੀ ਜੁਲਾਹਾ ਪੱਗ ਬੜੇ ਕਮਾਲ ਦੀ ਲੈ ਕੇ ਆਇਆ। ਕਹਿੰਦੇ ਬੜੀ ਅਜੀਬ ਪੱਗ, ਇਹੋ ਜਿਹੀ ਪੱਗ ਬਣੀ ਨਹੀਂ ਕਦੀ, ਦੁਨੀਆ ਹਜ਼ਾਰਾਂ ਲੋਕ ਇਕੱਠੇ ਹੋ ਕੇ ਦੇਖਣ ਆ ਗਏ। ਅਤੇ ਜਦੋਂ ਆਏ ਤਾਂ ਉਹ ਪੱਗ ਜਿਹੜੀ ਸੀ ਉਹ ਉਹਨੇ ਦਿਖਾਉਣੀ ਸ਼ੁਰੂ ਕੀਤੀ। ਪੱਗ ਤਾਂ ਹੈ ਕੋਈ ਨਹੀਂ ਸੀ, ਉਹ ਇੱਦਾਂ ਹੀ ਇੱਕ ਗਜ, ਦੋ ਗਜ, ਤਿੰਨ ਗਜ ਇਉਂ ਕਰਨ ਲੱਗ ਪਿਆ। ਸਾਰੇ ਦੇਖ ਰਹੇ ਹੈ, ਰਾਜਾ ਵੀ ਦੇਖ ਰਿਹਾ, ਪਰ ਰਾਜੇ ਨੂੰ ਪੱਗ ਦਿਸੀ ਨਹੀਂ। ਰਾਜੇ ਨੂੰ ਆਪਣੀ ਮਾਂ 'ਤੇ ਸ਼ੱਕ ਹੋ ਗਿਆ ਅਤੇ ਕਹਿਣ ਮਨ 'ਚ ਸੋਚਿਆ ਵੀ ਜੇ ਮੈਂ ਹੁਣ ਕਹਿ ਦਿੱਤਾ ਨਾ ਵੀ ਇਹ ਪੱਗ ਮੈਨੂੰ ਦਿਸੀ ਨਹੀਂ ਤਾਂ ਮੇਰੀ ਗੱਲ ਸਾਰਿਆਂ 'ਚ ਛੋ ਜਾਣੀ ਹੈ, ਵੀ ਰਾਜਾ ਤਾਂ ਆਪਣੇ ਪਿਓ ਦਾ ਪੁੱਤਰ ਹੀ ਕੋਈ ਨਹੀਂ, ਹੋ ਸਕਦਾ ਮੇਰਾ ਰਾਜ ਹੀ ਖੁਸ ਜਾਵੇ। ਰਾਜਾ ਕਹਿੰਦਾ ਵਾਹ ਵਾਹ ਵਾਹ, ਕੈਸੀ ਸੋਹਣੀ ਪੱਗ ਹੈ, ਬੜੇ ਕਮਾਲ ਦੀ ਪੱਗ ਹੈ, ਵਧੀਆ ਪੱਗ ਹੈ ਬਈ। ਵਜ਼ੀਰ ਨੂੰ ਵੀ ਆਪਣੀ ਮਾਂ 'ਤੇ ਸ਼ੱਕ ਹੋ ਗਿਆ, ਪੱਗ ਉਹਨੂੰ ਵੀ ਨਹੀਂ ਦਿਸੀ, ਪਰ ਉਹਨੇ ਸੋਚਿਆ ਰਾਜੇ ਨੂੰ ਦਿਸ ਗਈ ਹੈ ਅਤੇ ਜੇ ਮੈਂ ਕਹਿ ਦਿੱਤਾ ਵੀ ਮੈਨੂੰ ਨਹੀਂ ਦਿਸੀ ਤਾਂ ਫਿਰ ਮੇਰੀ ਬੇਇੱਜ਼ਤੀ ਹੋਵੇਗੀ। ਕਹਿਣ ਲੱਗਾ ਵਾਹ ਜੀ ਵਾਹ, ਪੱਗ ਤਾਂ ਬੜੀ ਵਧੀਆ, ਬਹੁਤ ਸੋਹਣੀ ਹੈ। ਬਾਕੀ ਵੀ ਜਿੰਨੇ ਦਰਬਾਰੀ ਸੀ, ਜਿੰਨੀ ਪਬਲਿਕ ਸੀ, ਸਾਰਿਆਂ ਨੂੰ ਆਪਣੀ ਨੱਕ ਰੱਖਣ ਲਈ ਕਹਿਣਾ ਪਿਆ ਵੀ ਪੱਗ ਬੜੇ ਕਮਾਲ ਦੀ ਹੈ, ਬਹੁਤ ਵਧੀਆ, ਬਹੁਤ ਸੁੰਦਰ ਹੈ। ਪਰ ਸਾਰਿਆਂ ਨੂੰ ਆਪਣੀ ਮਾਵਾਂ 'ਤੇ ਸ਼ੱਕ ਹੋ ਗਿਆ, ਪਰ ਸਮਾਜ ਦੇ ਡਰ ਤੋਂ ਬੋਲੇ ਨਹੀਂ। ਸਾਧ ਸੰਗਤ ਜੀ, ਅੱਜ ਇਹੀ ਹਾਲਤ ਹੈ, ਕੁਝ ਲੋਕ ਇਹੋ ਜਿਹੀ ਡਫਲੀ ਵਜਾਉਂਦੇ ਨੇ ਆ ਕੇ ਕਿ ਸਾਨੂੰ ਆਪਣੇ ਗੁਰੂ 'ਤੇ, ਆਪਣੀ ਗੁਰਬਾਣੀ 'ਤੇ ਹੀ ਸ਼ੱਕ ਹੋ ਜਾਂਦਾ ਅਤੇ ਅਸੀਂ ਗੁਰੂ 'ਤੇ ਤੋਂ ਬੇਮੁੱਖ ਹੋ ਕੇ ਹੋਰ ਲੋਕਾਂ ਦੇ ਮਗਰ ਲੱਗ ਕੇ ਆਪਣਾ ਲੋਕ ਵੀ ਗਵਾ ਲੈਂਦੇ ਹਾਂ ਅਤੇ ਪਰਲੋਕ ਵੀ ਗਵਾ ਲੈਂਦੇ। ਪਰ ਜਿਨ੍ਹਾਂ 'ਤੇ ਸਤਿਗੁਰੂ ਕਿਰਪਾ ਕਰਦੇ ਨੇ, ਗਿਆਨੀਆਂ ਨੂੰ ਸਭ ਸੱਚ ਹੈ, ਸੱਚ ਸੋਝੀ ਹੋਈ, ਓਏ ਭੁਲਾਏ ਕਿਸੇ ਦੇ ਨਾ ਭੁੱਲਣੀ। ਕੋਈ ਜਿੰਨਾ ਮਰਜ਼ੀ ਆ ਕੇ ਭੁਲਾਉਣ ਦੀ ਕੋਸ਼ਿਸ਼ ਕਰੇ, ਉਹ ਨਹੀਂ ਭੁੱਲਦੇ। ਸੱਚ ਜਾਣਨ ਸੋਈ, ਉਹ ਸੱਚ ਪਰਮੇਸ਼ਰ ਨੂੰ ਜਾਣ ਲੈਂਦੇ। ਕਰਮ ਹੈ ਪੰਚ ਵਰਤ ਦੇ ਪੰਚੇ ਵਿਚਾਰੀ। ਮਹਾਰਾਜ ਕਹਿੰਦੇ ਸਾਡੇ ਸਰੀਰ ਦੇ ਅੰਦਰ ਪੰਜ ਚੋਰ ਬੈਠੇ ਆਪਣਾ ਆਪਣਾ ਵਰਤਾਰਾ ਕਰਦੇ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਅਤੇ ਪੰਜੇ ਹੀ ਬੜੇ ਬਲੀ ਨੇ। ਇਹਨਾਂ ਤੋਂ ਪੰਜੇ ਤਰ੍ਹਾਂ ਦੇ ਵਿਚਾਰ ਵਿਕਾਰ ਪੈਦਾ ਹੁੰਦੇ ਨੇ ਅਤੇ ਬਿਨ ਸਤਿਗੁਰ ਵਸਨ ਆਮਨੀ, ਬਿਨਾਂ ਸਤਿਗੁਰਾਂ ਦੇ, ਗੁਰੂ ਮਹਾਰਾਜ ਦੀ ਸ਼ਰਨ ਆਇਆਂ ਦੇ ਇਹ ਵਸ 'ਚ ਨਹੀਂ ਆਉਂਦੇ। ਨਾਮ ਹੋਮੈ ਮਾਰੀ, ਨਾਮ ਦੁਆਰਾ ਜਦੋਂ ਬੰਦੇ ਦੀ ਹੋਮੈ ਗੁਰੂ ਮਾਰ ਦਿੰਦਾ ਹੈ ਤਾਂ ਇਹ ਪੰਜੇ ਵਸ ਆ ਜਾਂਦੇ ਹਨ। ਸੋ ਇਤਨੇ ਬਚਨ ਪ੍ਰਵਾਨ ਕਰਨੇ, ਭੁੱਲਾਂ ਚੁੱਕਾਂ ਦੀ ਖਿਮਾ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।